चंदन लेप होत देखो सुगतम पसम संगीत अमृत संग नाहु चावत विखे ठगोरी प्रीत बिंजल प्राण तजे है मीना जिन जल से हेत बुढ़ाए वो कमल हेत बिन से है पमरा उन मारग निकस न पायो काम हेत कु चल लै फाक्यो बरवस पे हो बिचारा नाद हेत से डार्यो कुरका उसी हेत बिदारा देख कुटम दिम लोभ मोयो प्राणी माया को लपटाना अत्रचियो का लीनो अपना उन छोड़ सरा पर जाना मन दैदिस चल चल परमिया मन मुख परम पुलाया नितासा मन चित वै मन तृष्णा पुख गुल लगाया अनंता तन तर दबिया फिर बिख पालन गया जन नानक नाम सला तू बिन्ना वे पच पच मुआ माया मोह दुख सागर है बिक दुत्तर तरिया न जाई मेरा मेर कर दे पचमुए ओमे करत बियाई मन मुखा और वार न पार है अद्विच रहे लपटाई जो तुर लिखिया सुकमावना करना कछु न जाई गुरमति ज्ञान तन मन वस है सब देखिया ब्रह्म समाई नानक सतगुर बोई थे वट भागी चढ़े से पौजल पार लंगाई सतगुर पुरख निर्वैर है नित हिरदे हर लिव लाई निर्वैरे नाल वैर रचाया अपने कर लुकी लाई अतिर क्रोध अंकार है अन दिन जले सदा दुख पाई फूड बोल बोल नित पौक दे बिखा दे दूजे पाई बिखमाया कारण परम दे फिर कार कर पत गवाई बेसुआ केते पूत ज्यो पिता नाम तिस जाई बिखे बन फीका त्याग दी सखिए नाम मां रस बियो बिन रस चाखे बुढ़ गई सगली सुखी न होत जियो मान मैत न सकत हिकाई सादा दासी थियो नानक से दर सो बावंते जो प्रभु अपने कियो हर चंदोरी चित ब्रह्म सखिए मेघ दिस न द्रुम छाया चंचल संग न चालती सखिए अंत तज सजावत माया रस भोगण अत रूप रस माते इन संग सुख न पाया तन तन हर साध जन सकिए नानक जिन्नी नाम त्याया जाय वसोट भागनी सकिए संता संग समाइये तै दुख न सुख न रोग व्यापे चरण कमल देव लाइये तै जन्म न मरण न मुन जाना नेचल सरणी पाइये प्रेम बिछोना मोह व्यापे नानक हर एक दयाइये नानक अचरज अचरज सू मिलिया कहना कछु न जाए
चंदन लेप होत देखो सुख गर तब पसम संगीत अमृत संग नारुचियावत चंदन लेप होत देखो सुख गर तब पसम संगीत अमृत संग नारुचियावत बिखे ठगुरी प्रीत
बिखे ठगुरी प्रीत आज दे रूहानी सत्संग ले गुरु साहबा ने जो शब्द बख्शिश किया है वह है बिख बिख कहते ने जहर इस संसार दे विच बिख की है जदो कोई विषैला जानवर किसी जीव नू कटदा है यानी उस दे अंदर कुछ ऐसे रस नू समाविष्ट कर देंदा है जिस दे सेवन दे नाल या जिस नू तारण करन दे नाल ओ जीव मदोश हो जांदा है और मदोशी दी हालत उस नू मृत्यु तक लै जांदी है असी कह देंदे हां कि इस जानवर दे अंदर जड़ा पदार्थ सी जिस दे नाल जीव दी मृत्यु हो गई ओ जहर है विष है रूहानियत दे विच विष दा जो भाव है ਇਸ ਤੋਂ ਥੋੜਾ ਜਿਹਾ ਅਲੱਗ ਅਰਥ ਲੈ ਕਰਕੇ ਆਉਂਦਾ ਹੈ। ਇਸ ਜਗਤ ਦੇ ਵਿੱਚ ਅੰਮ੍ਰਿਤ ਔਰ ਵਿਸ਼ ਇਹ ਦੋ ਵਸਤੂਆਂ ਨੇ। ਇਹਨਾਂ ਲਫ਼ਜ਼ਾਂ ਦੇ ਨਾਲ ਹੋਰ ਬਹੁਤ ਸਾਰੇ ਲਫ਼ਜ਼ਾਂ ਦੇ ਨਾਲ ਸੱਚਖੰਡ ਤੋਂ ਸਤਿਗੁਰੂ ਇੱਕੋ ਹੀ ਚੀਜ਼ ਨੂੰ ਸਮਝਾਉਣਾ ਚਾਹੁੰਦੇ ਨੇ ਕਿ ਇਹ ਜੀਵਾਤਮਾ ਜੋ ਹੈ ਇਹ ਅੰਮ੍ਰਿਤ ਹੈ, ਉਹ ਪਰਮਾਤਮਾ ਕੁੰਡ ਹੈ, ਸਾਗਰ ਹੈ, ਉਹ ਅਥਾਹ ਸਮੁੰਦਰ ਗੁਣਾਂ ਦਾ ਸਵਾਮੀ, ਕੁੰਡ ਅੰਮ੍ਰਿਤ ਦਾ ਉਸ ਦਾ ਬੂੰਦ, ਉਸ ਦਾ ਅੰਸ਼, ਇਹ ਆਤਮਾ, ਇਹ ਅੰਮ੍ਰਿਤ ਰੂਪ ਹੈ। ਔਰ ਇਸ ਜਗਤ ਦੇ ਵਿੱਚ ਜੋ ਕੁਛ ਵੀ ਇਹਨਾਂ ਅੱਖਾਂ ਦੇ ਨਾਲ ਅਸੀਂ ਦੇਖ ਰਹੇ ਹਾਂ, ਜੜ ਵਸਤੂਆਂ, ਚੇਤਨ ਸੰਬੰਧ, ਇਹ ਜੋ ਕੁਛ ਵੀ ਨਜ਼ਰ ਆਉਂਦਾ ਹੈ, ਮਨ, ਬੁੱਧੀ ਔਰ ਇੰਦਰੀਆਂ ਦੀ ਸੀਮਾ ਦੇ ਅਧੀਨ, ਇਹ ਸਾਰਾ ਜੋ ਹੈ ਵਿਸ਼ ਦੇ ਰੂਪ ਦੇ ਵਿੱਚ ਪ੍ਰਗਟ ਹੁੰਦਾ ਹੈ। ਕਿਸ ਤਰੀਕੇ ਦੇ ਨਾਲ ਅੱਜ ਦੇ ਸ਼ਬਦ ਵਿੱਚ ਗੁਰੂ ਸਾਹਿਬ ਇਸ ਨੂੰ ਸਪਸ਼ਟ ਕਰਨਗੇ ਕਿ ਕਿਸ ਤਰੀਕੇ ਦੇ ਨਾਲ ਇਸ ਦਾ ਪ੍ਰਭਾਵ ਜੋ ਹੈ ਵਿਸ਼ ਰੂਪੀ ਹੈ ਔਰ ਇਹ ਅੰਮ੍ਰਿਤ ਜੋ ਹੈ ਇਹ ਅੰਮ੍ਰਿਤ ਦੇ ਵਿੱਚ ਹੀ ਮਿਲ ਸਕਦਾ ਹੈ। ਇਸ ਜਗਤ ਦੇ ਵਿੱਚ ਅਸੀਂ ਇੱਕ ਬਿਲਕੁਲ ਹੀ ਉਲਟੀ ਕਿਰਿਆ ਨੂੰ ਅਪਣਾ ਰੱਖਿਆ ਹੈ। ਉਲਟੀ ਕਿਰਿਆ ਕਿਸ ਤਰੀਕੇ ਦੇ ਨਾਲ ਹੈ ਕਿ ਦੋ ਧਾਤੂਆਂ ਨੇ, ਇੱਕ ਨੂੰ ਵਿਸ਼ ਕਿਹਾ ਜਾ ਰਿਹਾ ਹੈ, ਇੱਕ ਨੂੰ ਅੰਮ੍ਰਿਤ ਕਿਹਾ ਜਾ ਰਿਹਾ। ਅੰਮ੍ਰਿਤ ਦਾ ਗੁਣ ਕੀ ਹੈ? ਜੋ ਅੰਮ੍ਰਿਤ ਨੂੰ ਲੈ ਲੈਂਦਾ ਹੈ, ਅੰਮ੍ਰਿਤ ਦਾ ਗੁਣ ਹੈ ਅਮਰ ਕਰ ਦੇਣਾ, ਅਮਰ ਪਦ ਦੀ ਪ੍ਰਾਪਤੀ, ਅੰਮ੍ਰਿਤ ਦਾ ਸੇਵਨ, ਇਹ ਗੁਣ ਹੈ ਇਸ ਅੰਮ੍ਰਿਤ ਦਾ। ਵਿਸ਼ ਦਾ ਕੀ ਗੁਣ ਹੈ? ਵਿਸ਼ ਦਾ ਗੁਣ ਹੈ ਜਿਹੜਾ ਇਸ ਦਾ ਸੇਵਨ ਕਰੇਗਾ ਉਸ ਨੂੰ ਮੌਤ ਦੀ ਪ੍ਰਾਪਤੀ ਹੋਏਗੀ, ਮਦਹੋਸ਼ ਹੋ ਜਾਏਗਾ। ਵਿਚਾਰ ਕਰਕੇ ਦੇਖੋ, ਜੀਵ ਲੁੱਟਿਆ ਕਦੋਂ ਜਾਂਦਾ ਹੈ? ਉਦੋਂ ਜਦੋਂ ਉਹ ਮਦਹੋਸ਼ੀ ਦੀ ਹਾਲਤ ਵਿੱਚ ਹੋਏ, ਉਸਨੇ ਇਤਨੀ ਸ਼ਰਾਬ ਪੀ ਲਈ ਹੈ ਕਿ ਉਸ ਨੂੰ ਆਪਣੀ ਸੁਰਤ ਦਾ ਪਤਾ ਨਹੀਂ, ਖਿਆਲ ਨਹੀਂ, ਆਪਣੀ ਵਸਤੂ ਦਾ ਸੰਭਾਲ ਨਹੀਂ ਕਰ ਨਹੀਂ ਸਕਦਾ, ਵਿਚਾਰ ਨਹੀਂ ਕਰ ਸਕਦਾ, ਸੰਭਾਲ ਨਹੀਂ ਹੈ, ਤੇ ਉਸ ਨੂੰ ਲੁੱਟ ਲਿਆ ਜਾਂਦਾ। ਜਾਂ ਜੀਵ ਸੋ ਜਾਵੇ ਤਾਂ ਲੁੱਟਿਆ ਜਾਂਦਾ ਹੈ। ਹੁਣ ਇੱਥੇ ਲੁੱਟਿਆ ਕੌਣ ਜਾ ਰਿਹਾ ਹੈ ਔਰ ਕਿਸ ਤਰੀਕੇ ਦੇ ਨਾਲ? ਇਹ ਵਿਸ਼ ਦਾ ਸੇਵਨ ਕਰਕੇ। ਇਹ ਵਿਸ਼ ਦਾ ਸੇਵਨ ਕਰਕੇ ਇਹ ਜੀਵਾਤਮਾ ਜਦੋਂ ਸੰਗਤ ਕਰਦੀ ਹੈ, ਕਿਸ ਦੀ ਸੰਗਤ ਕਰਦੀ ਹੈ? ਪਰਾਏ ਪੁਰਸ਼ ਦੀ, ਯਾਨੀ ਕਿ ਮਨ ਦੀ। ਮਨ ਦੀ ਸੰਗਤ ਕਰਨ ਦੇ ਨਾਲ ਮਨ ਕਿਸਦੇ ਅਧੀਨ ਹੈ? ਇੰਦਰੀਆਂ ਦੇ ਅਧੀਨ ਹੈ। ਔਰ ਇੰਦਰੀਆਂ ਕਿਸਦਾ ਸੇਵਨ ਕਰ ਰਹੀਆਂ ਨੇ? ਜੜ ਵਸਤੂਆਂ ਦੀਆਂ ਔਰ ਇਹ ਪ੍ਰਾਪਤ ਕੀਤੇ ਜਾ ਰਹੇ ਸੰਬੰਧਾਂ ਦੀਆਂ, ਜਿਨ੍ਹਾਂ ਨੂੰ ਕਾਇਮ ਰੱਖਣ ਵਾਸਤੇ ਅਸੀਂ ਆਪਣੇ ਅੰਮ੍ਰਿਤ ਦੇ ਉਹ ਕੁੰਡ ਦੀ ਬੂੰਦ ਜਿਹੜੀ ਸਾਨੂੰ ਮਿਲੀ ਹੋਈ ਹੈ ਉਸ ਨੂੰ ਨਿਛਾਵਰ ਕਰ ਰਹੇ ਹਾਂ। ਪਲ ਪਲ ਹਰ ਘੜੀ ਇਹ ਅੰਮ੍ਰਿਤ ਨੂੰ ਤਬਾਹ ਕਰੀ ਜਾ ਰਹੇ ਹਾਂ ਔਰ ਇਕੱਠਾ ਕੀ ਕਰ ਰਹੇ ਹਾਂ? ਉਹ ਪਰਾਏ ਪੁਰਸ਼ ਦੀ ਆਸਕਤੀ, ਯਾਨੀ ਕਿ ਵਿਸ਼ ਨੂੰ ਇਕੱਤਰ ਕਰ ਰਹੇ ਹਾਂ। ਹੁਣ ਵਿਸ਼ ਨੂੰ ਇਕੱਤਰ ਕਰਨ ਦੇ ਨਾਲ ਜੀਵਾਤਮਾ ਦੀ ਮੌਤ ਤਾਂ ਨਹੀਂ ਹੁੰਦੀ। ਕਿਉਂ? ਕਿਉਂਕਿ ਇਹ ਅੰਮ੍ਰਿਤ ਦੀ ਬੂੰਦ ਹੈ, ਅਨੰਤ ਗੁਣਾ ਦੀ ਸਵਾਮੀ, ਇਸ ਦੇ ਉੱਪਰ ਕਾਲ ਦਾ ਪ੍ਰਭਾਵ ਨਹੀਂ ਹੈ। ਪਰ ਜਦੋਂ ਇਹ ਵਿਸ਼ ਦੇ ਵਿੱਚ ਆ ਕਰਕੇ ਵਿਸ਼ ਦਾ ਸੇਵਨ ਕਰਦੀ ਹੈ, ਹੁਣ ਵਿਸ਼ ਕਿਹੜਾ ਹੈ ਜਿਸ ਦੇ ਵਿੱਚ ਇਸ ਨੂੰ ਆ ਕਰਕੇ ਇਸ ਦਾ ਸੇਵਨ ਕਰਨਾ ਪੈ ਰਿਹਾ? ਯਾਨੀ ਕਿ ਮਨੁੱਖਾ ਜਨਮ। ਮਨੁੱਖੇ ਜਨਮ ਨੂੰ ਅਸੀਂ ਇਸ ਸਰੀਰ ਨੂੰ ਕੀ ਕਹਿ ਸਕਦੇ ਹਾਂ? ਇਹ ਅੰਮ੍ਰਿਤ ਨਹੀਂ ਹੈ, ਇਹ ਵਿਸ਼ ਹੈ। ਜਿਸ ਧਾਤੂ ਦਾ ਵਿਸ਼ ਬਣਿਆ ਹੈ, ਇਹ ਸਾਰਾ ਸੰਸਾਰ ਜਿਸ ਧਾਤੂ ਦੀ ਬਣਾਈ ਗਈ ਹੈ, ਉਸੇ ਧਾਤੂ ਦਾ ਮਨ ਹੈ ਔਰ ਉਸੇ ਧਾਤੂ ਦਾ ਇਹ ਪਿੰਜਰਾ ਯਾਨੀ ਕਿ ਤਨ ਹੈ। ਇਹ ਸਾਰੀ ਬਰਾਦਰੀ ਜਿਹੜੀ ਹੈ ਨਾ, ਜਾਤ ਇੱਕੋ ਹੀ ਹੈ ਔਰ ਇਹ ਇੱਕ ਬਰਾਦਰੀ ਆਪਸ ਦੇ ਵਿੱਚ ਮਿਲਣਾ ਪਸੰਦ ਕਰੇਗੀ ਔਰ ਇੱਕ ਦੂਜੇ ਦੇ ਨਾਲ ਮਿਲਦੀ ਹੈ। ਔਰ ਦੂਸਰੇ ਪਾਸੇ ਬਰਾਦਰੀ ਕਿਹੜੀ ਹੈ? ਉਹ ਪਰਮਾਤਮਾ ਦੀ, ਅੰਮ੍ਰਿਤ ਦਾ ਕੁੰਡ ਹੈ। ਉਸ ਦੀ ਬੂੰਦ ਕਿਹੜੀ ਹੈ? ਯਾਨੀ ਕਿ ਇਹ ਜੀਵਾਤਮਾ। ਔਰ ਉਸਦਾ ਗੁਣ ਕਿਹੜਾ ਹੈ? ਜਿਸ ਨੂੰ ਅਸੀਂ ਨਾਮ ਕਹਿੰਦੇ ਹਾਂ, ਕੀਰਤਨ ਕਹਿਤਾ, ਅਕਤ ਕਥਾ ਕਹਿਤਾ, ਅਨਗਿਣਤ ਲਫ਼ਜ਼ਾਂ ਦੇ ਨਾਲ ਉਸ ਨੂੰ ਅਸੀਂ ਯਾਦ ਕਰਦੇ ਹਾਂ। ਯਾਨੀ ਕਿ ਇੱਕ ਬਰਾਦਰੀ ਅਲੱਗ ਹੈ। ਇਸ ਜੀਵਾਤਮਾ ਦੀ ਆਪਣੀ ਜਿਹੜੀ ਜਾਤ ਹੈ, ਆਪਣਾ ਜਿਹੜਾ ਕੁੱਲ ਹੈ, ਆਪਣੀ ਜਿਹੜੀ ਜਿਸ ਜਗ੍ਹਾ ਦੀ ਇਹ ਰਹਿਣ ਵਾਲੀ ਹੈ, ਉਹ ਸਾਰੇ ਕੁੱਲ ਨੂੰ ਨਾਸ ਕਰ ਰਹੀ ਹੈ ਪਰਾਏ ਪੁਰਸ਼ ਦੀ ਆਸਕਤੀ ਦੇ ਨਾਲ। ਕਿਉਂ? ਕਿਉਂਕਿ ਇਹ ਵਿਸ਼ ਦਾ ਸੇਵਨ ਕਰ ਰਹੀ ਹੈ। ਔਰ ਅਸੀਂ ਜਿਹੜੀ ਉਲਟੀ ਕਿਰਿਆ ਅਪਣਾ ਰੱਖੀ ਹੈ ਉਹ ਕੀ ਹੈ ਕਿ ਸਾਰੀ ਉਮਰ ਜਦੋਂ ਅਸੀਂ ਇਸ ਵਿਸ਼ ਦੇ ਵਿੱਚ ਆਉਂਦੇ ਹਾਂ, ਯਾਨੀ ਕਿ ਇਸ ਦੇਹ ਦੇ ਵਿੱਚ ਇਹ ਅੰਮ੍ਰਿਤ ਦੀ ਬੂੰਦ ਆਉਂਦੀ ਹੈ, ਉਸੀ ਵਕਤ ਅਸੀਂ ਇਸ ਨੂੰ ਮਿਲਾਉਣਾ ਸ਼ੁਰੂ ਕਰ ਦਿੰਦੇ ਹਾਂ। ਕਿਸ ਦੇ ਨਾਲ? ਵਿਸ਼ ਦੇ ਨਾਲ। ਵਿਸ਼ ਔਰ ਅੰਮ੍ਰਿਤ ਨੂੰ ਮਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਘੋਲੀ ਜਾ ਰਹੇ ਹਾਂ, ਸਾਰੀ ਉਮਰ ਘੋਲਦੇ ਰਹੇ। ਜਦੋਂ ਆਖਰੀ ਸਮਾਂ ਆਇਆ, ਮੌਤ ਦੀ ਘੰਟੀ ਵੱਜ ਗਈ, अमृत की बूंद कढ ली गई, विश प्रगट हो गया। ये दोनों धातुआ अलग ने, कदी आज तक मिलिया नहीं, ना अज तक मिलनिया ने, ना अगे कदी मिलनगिया। पर असी मूर्खता नु अपना रखिया कि असी विश और इस अमृत नु मिलान की कोशिश कर रहे हां। अनंत समय तो, अनंत काल तो, जद तो ए अमृत की बूंद अपने घर तो निकल करके बिछड़ी हुई है, इस कट दे विच, इस जहर दे विच आकर के उस दे नाल मिलान की कोशिश, यानी कि जीवात्मा ए अमृत अपने आप नू विशदाई रूप समझ करके बैठी है। जदो आखरी समय आंदा है, ए अमृत की बूंद निकल जांदी है, उस वेले ए भेद खुल जांदा है, पर उस वेले हाथ मलने बाकी रह जांदे ने। जीवात्मा चाह करके भी नहीं कुछ कर सकती, उस वेले विश प्रगट हो जांदा है। जिस नू ए असी अमृत समझ रहे हैं, इस देह दे उपर असी कुर्बान आ। देह दे उपर क्यों कुर्बान है? क्योंकि मन करके असी ए शरीर नू अपना रखिया है, और मन करके संसार है, और ये सारा का सारा ही कुनबा जड़ा है, जहर का भरिया होया है, और ये जहर का सेवन करन दे नाल ये जीवात्मा मरदी नहीं है, पर इस नू भुगतान देना पैंदा है कि जितने भी इसने स्वाद लाए, जितना भी इसने विष का सेवन किया, अनगिनत जन्मां दे विच आकर के अनगिनत चोलियां दे विच इस नू भ्रमण करना पैंदा है। जन्म और मरण का गेड़ जड़ा दुख है, वो इस अमृत की बूंद नू सहना पैंदा है। यही पाप है, यही पाप तो बचण वास्ते सचखंड तो वाणी उतारी कीती जांदी है कि असी विष का सेवन छोड़ दईए, अमृत दे कुंड नू प्राप्त करन दी प्रक्रिया नू अपना लईए। और असी ओही प्रक्रिया नू नहीं अपनांदे, उसी विष नू घोलदे आ, उस जड़ा की अज तक ना कुलिया, ना कुल रहा, ना कदी कुलेगा। यही मूर्खता नू असी त्यागना है, और उस सच्ची दात नू प्राप्त करन वास्ते सतगुरु दी शरण लैनी है, क्योंकि सतगुरु दाता है, देण वास्ते आया है, उस कुंड नू मिलान वास्ते आया है। इस बूंद नू जड़ी बिछड़ी हुई है उस कुंड तो, उस दे विच उस दे लायक बनान वास्ते, इस ए अपने आप दे विच पावन और निर्मल है, इस दे विच कोई खोट नहीं है, कोई इस दे विच खोट पैदा कर सकता नहीं है। क्यों? क्योंकि अनंत गुणा दी स्वामन है ए बूंद जड़ी है अमृत दी। पर अजे भुगतान करना जड़ा पैंदा है, कट दे विच आ करके ए ओ सच्ची क्रिया नू नहीं अपनांदी, इस करके इस नू ए सारा भुगतान देण वास्ते जन्म और मरण दे गेड़ दे विच जाना पैंदा है। इसी नू अलग अलग लफ्जां दे विच, अलग अलग दृष्टांतां दे नाल बार बार सतगुरु समझाउण दी कोशिश करदे ने, पर असी कदे भी उस चीज़ां नू नहीं अपनांदे, उस नू नहीं समझदे। जींदे जी ते असी अपनांदे नहीं, मरण दे बाद हथ मलने बाकी रह जांदे ने, क्योंकि अमृत दी जड़ी बूंद कढ लई जांदी ओ पराया पुरुष इस बूंद का क्या असर करता है। जिस तरीके का स्वाद लगाया गया हुंदा है, उसे तरीके का एक पिंजरा इस नू होर दे देंदा है, और उस पिंजरे दे विच एक पासे नू भुगतान करना पैंदा है, दूसरे पासे उस नू सारे दुख सहने पैंदे ने। यानी गीता स्पष्ट करदी है कि इस दे उपर काल का कोई प्रभाव नहीं, चोला बदलना है। फिर विचार करके देखो, एक चोले नू धारण कीता और उस चोले दे जर्जर होण तक दूसरा नवे चोले नू प्राप्त करन दे विच दा जड़ा समा है, ओ सारा दा सारा दुख जड़ा है इस जीवात्मा नू सहना पैंदा है। क्यों? क्योंकि जींदे जी मनुखे जन्म दे विच आ करके इसने जिस प्रक्रिया नू अपनाया, ओ सारा दा सारा विष सी, ओ सारा दा सारा जहर सी, और जो जो ये जहर चढ़दा गया, त्यों तो इसका भुगतान वधदा गया। और असी पूरन सतगुरु दे कोल आ करके भी, उना दी चरणी लग करके भी, उना कोलो निशान लै करके भी, असी उस सच्ची दात नू कुंड नू प्राप्त करन दे काबिल ना बन सके। विचार करके देख लो, लफज आज तक किसी नू पार लै करके नहीं गए, ना कोई मत या धर्म लै करके गया है। जिसने भी ले जाना है, वो कोई लफज नहीं है, वो कोई वस्तु नहीं है, वो परम चेतन दा अंश एक गुण है। जिस तरीके दे नाल अमृत दा एक गुण एक बूंद है, उसे तरीके नाल ओ अथा समुंदर अमृत दा एक दूसरा गुण है, जिस नू नाम किया जांदा है, शब्द किया जांदा है। उस नू बाणी दे विच सच्चा शब्द किया, सच्चा क्यों किया गया? क्योंकि उन्हां नू पता सी ये सारी जीवात्मा जड़ी मूर्खता नू अपना रहियां ने, आण वाले समय दे विच लफ्जां दे विच फिर फस जाणगियां। स्वामी जी ने जिस मत दा उच्चारण कीता सी, जिहा रस्ता दिखाया सी, अज उन्हां दे अपने घर दे विच ही लफ्जां दे विच फस के बैठ गए ने। हुण विचार करके देखो, ये प्रक्रिया क्यों अपनानी पै रही है? सचखंड तो क्योंकि असी फिर उस जिस किचड़ चो कढ़िया संतां ने असी दोबारा तो फिर उसी किचड़ दे विच फस गए। असी ये जड़ प्रकृति नाल संबंध रखने वाले लफ्जा नूं प्राप्त करने वास्ते किस तरीके दे नाल लैना च लग जांदे आ, एक दूसरे की होड़ दे विच लगे आ कि मैं ता नाम लै लिया, मैं ता अमृत छक लिया, तू नहीं छकिया, तेरे वास्ते ते नरक पक्के ने, मैं ते सचखंड जाना है। हुण विचार करके देखो ये लफज किसी नूं अज तक पार लै करके गए ने, अगर ले जा सकते होंगे तो कई लख चले गए होंगे, तो पोटिया की गिनती जड़ी है ज्यादा है, उतने भी अज तक सचखंड नहीं पहुंच सके। तो क्या घर दे विच कमी सी, या वाणी दे विच कमी सी, रस्ते दे विच कमी सी, सतगुर दे विच कमी सी, किस दे विच कमी सी? कमी सी इस जीवात्मा की संगत दे विच, यानी कि जड़ी संगत इसने अपना रखी सी प्राय पुरुष दी मन दी, ए मन ने इस नूं परमा दिता, प्रमाण वास्ते ही उसने सारे तरीके अपना रखे ने, यानी कि पूरन सतगुरां दे कोल जा करके भी असी अंतर दी सफाई नहीं कीती। इसी करके इस जगह तो जड़ी भी बाणी प्रसारित कीती गई है, ए सारी बाणी नूं ध्यान नाल श्रवण करो या विचार करके देख लो, इको ही गल दे उपर जोर दिता गया है कि ये जड़ प्रकृति नाल संबंधित लफज ने, इन्हां दे नाल असी पार नहीं हो सकते। पार किसने होना? जिसने अपने अंतर दी सफाई कर लैनी है। एक निशान है, निशान दिता गया, निशान दे नाल जुड़ना है। जुड़न दा भाव की है कि एक एक करके जड़ी मैल इस जीवात्मा ने ए विश दे रूप दे विच अनंत काल तो कठी कीती हुई है, काम दी, क्रोध दी, लोभ दी, मोह दी, ममता दी, अहंकार दी, जड़ वस्तुआं चेतन संबंधां नूं एकत्र करन वास्ते अपनी अमृत दी बूंद नूं निछावर कर रहा है। इस नूं बचावे और दूसरे पासे ए सफाई करे, यही निचोड़ निकलेगा ए सारे सत्संगा दा, अलग अलग दृष्टांत या अलग अलग लफ्जा दे नाल। पर असी की आ होड़ मत मन मुखी जीव हां, ए सारी बाणी सुनदे भी आ पर कदे उस दे उपर अमल नहीं करदे। क्यों नहीं अमल करदे? क्योंकि अमल करन दे नाल मन नूं कैदी बनाया जाएगा, मन नूं पिंजरे दे विच रहना पेगा। हुण दूसरे पासे विचार करके देखो, मन दा ते पिंजरा है इस जीवात्मा दे उपर, और अपने आप नूं ओह संगल क्यों पाएगा? असी अख बंद करके भजन करन वास्ते बैठदे आ, असी कहंदे आ ए भजन हो रहा, उस तो पहले जड़ा भजन करना सी, ए उपासना सार्थक हो ही नहीं सकती। अज तक किसे दी होई है तो दस दियो, उस तो पहले जड़ा भजन करना वो असी अज तक शुरू ही नहीं कीता। उस तो पहले दा भजन यही सीगा, अगर गुरु साहब ने कहा बेटा तुसी सच्चे होना, तो असी सच्चे ही होना सी अंदरों और बाहरों, और सच नूं ही अपनाना सी, कूड़ नूं त्यागना, झूठ नूं त्यागना। झूठ कोई झूठ बोलना जबान दे नाल बड़ा छोटा जा अर्थ है, कूड़ नूं त्यागण दा भाव है कि जड़ा कुछ भी असी एकत्र कर रहे हैं ना, मन करके, शरीर तन करके, ए सारा दा सारा कूड़ है, ए कूड़ नूं त्यागना है। किसी ने कूड़ नूं त्यागण दी कोशिश कीती, होर ते होर की कहना है, सतगुरु दे कोल आए ते उत्थे आ करके इक ते पहले ते अपने घर दियां गंढां खोलनियां सन, ओ गंढां खोलनियां ते इक पासे रहियां, सतगुरु दे कोल आ करके होर कई रिश्ते असी बना ले, कई गंढां मार लियां। सतगुरु कोई रिश्ता बनाने वास्ते नहीं आंदे, कोई वंश चलाण वास्ते नहीं आंदे, कोई राजपाट कायम करन वास्ते नहीं आंदे, ਉਹ ਤਾਂ ਸਿਰਫ ਰਸਤਾ ਦੇਣ ਵਾਸਤੇ ਆਉਂਦੇ ਨੇ, ਉਹ ਸੱਚੀ ਦਾਤ ਦੇਣ ਵਾਸਤੇ ਆਉਂਦੇ ਨੇ। ਔਰ ਜਿਹੜੇ ਇਹ ਬੰਧਨਾਂ ਚੋਂ ਨਿਕਲਣਾ ਚਾਹੁੰਦੇ ਨੇ, ਆਪਣੇ ਘਰ ਦੇ ਬੰਧਨਾਂ ਚੋਂ ਗੰਢਰਾ ਖੋਲ ਕੇ ਆਉਂਦੇ ਨੇ, ਉਹ ਸਤਿਗੁਰੂ ਕੋਲ ਆ ਕਰਕੇ ਗੰਢਾ ਨਹੀਂ ਮਾਰਦੇ, ਉਹ ਸੱਚੇ ਰਸਤੇ ਨੂੰ ਅਪਣਾ ਲੈਂਦੇ ਨੇ। ਉਹ ਭਾਵੇਂ ਸੱਤ ਸਮੁੰਦਰ ਪਾਰ ਹੋਵਣ, ਸਤਿਗੁਰਾਂ ਦਾ ਰਸਤਾ ਉਹਨਾਂ ਦੇ ਨਾਲ ਹੈ, ਸਤਿਗੁਰੂ ਅੰਗ ਸੰਗ ਉਹਨਾਂ ਦੇ ਪਲ ਪਲ ਹਰ ਘੜੀ ਉਹਨਾਂ ਦੀ ਰੱਖਿਆ ਕਰਦਾ ਹੈ। ਔਰ ਦੂਸਰੇ ਪਾਸੇ ਕੀ ਹਾਲਤ ਹੋ ਰਹੀ ਹੈ ਕਿ ਅਸੀਂ ਨਿਸ਼ਾਨ ਲੈਣ ਦੇ ਬਾਵਜੂਦ ਤੜਫਦੇ ਆ, ਕੈਸੀਆਂ ਕੈਸੀਆਂ ਵਸਤੂਆਂ ਔਰ ਸੰਬੰਧਾਂ ਨੂੰ ਪ੍ਰਾਪਤ ਕਰਨ ਵਾਸਤੇ, ਜਿਹੜਾ ਕਿ ਸਿਰਫ ਔਰ ਸਿਰਫ ਜ਼ਹਿਰ ਦੇ ਰੂਪ ਦੇ ਵਿੱਚ ਇਸ ਜੀਵਾਤਮਾ ਨੂੰ ਭੁਗਤਾਨ ਕਰਨ ਲਈ ਅਣਗਿਣਤ ਜਨਮਾਂ ਦੇ ਵਿੱਚ ਧਕੇਲ ਦਿੰਦਾ ਹੈ। ਅਸੀਂ ਸਤਿਗੁਰਾਂ ਦੇ ਕੋਲ ਆ ਕਰਕੇ ਵੀ ਸਿਰਫ ਔਰ ਸਿਰਫ ਆਪਣੇ ਜਨਮ ਪੱਕੇ ਕੀਤੇ ਨੇ, ਇਹ ਅਨੰਤ ਕਾਲ ਤੋਂ ਕਿਰਿਆ ਚੱਲ ਰਹੀ ਹੈ। ਯਾਦ ਰੱਖਣਾ ਇੱਕ ਰੂਹਾਨੀ ਭੇਦ ਹੈ, ਸਿਰਫ 6% ਰੂਹਾਂ ਨੇ ਸੱਚਖੰਡ ਦੀ ਪ੍ਰਾਪਤੀ ਕਰਨੀ ਨੇ। ਉਹ 6% ਰੂਹਾਂ ਕਿਹੜੀਆਂ ਨੇ? ਜਿਹੜੀਆਂ ਬਿਲਕੁਲ ਨਿਰਮਲ ਔਰ ਸੱਚੀਆਂ ਨੇ, ਆਪਣੇ ਮੂਲ ਤੋਂ ਵਿਛੜ ਕਰਕੇ ਤੜਫ ਰਹੀਆਂ ਨੇ, अनंत काल तो एक क्रिया चल रही है सचखंड जान दी और अनंत काल तक चलती रहेगी। इस दे ऊपर कोई प्रभाव पैण वाला नहीं है, पर एक गिनती 6% दी ही रहनी है, बाकी दी 94% रूहां जड़िया ने ए सारियां नू विष खाना अच्छा लगता है। हुण विचार करके देखो, अगर सानू ए विष खाना अच्छा ना लगता, असी इन्हां स्वादां दे पट्टे होए ना होंदे, तो क्या अज इत्थे बैठे सत्संग सुन रहे होंगे? असि भी ओ सत्संग जिथो कीता जा रहा ना, उस महफिल दे विच शामिल होंगे, उसका अंग, उसका हिस्सा, उसका सरमाएदार बने बैठे हुए होंगे। इसकी इको ही वजह है कि सानू विष खाना अच्छा लगता है। फरीदा ए विष गंदा गंदला तरिया खंड लिवाण, एक राधे रह गए एक राधे गए उजाण। ए जड़ा विष है ना, ए काल ने पराए पुरुष ने बड़े तरीके दे नाल मिठे रूप दे विच साडे सामने रखिया है। किस तरीके दे नाल, ए तिया पुत्रा दी तोतलियां जुबाना देख लो, ए जड़ वस्तुआं दे अट्रैक्शन देख लो, ए मीडिया नू देख लो, टेलीविजन नू देख लो, और जितने भी संबंध इस जगत दे विच नजर आंदे ने, मां बाप दा है, भैण भरा दा है, स्त्री पुरुष दा है, ए सारिया दे विच इंद्री भोग जड़े ने, ए सारे दा सारा विष है। ए सानू बड़ा अच्छा लगदा है, अगर अच्छा नहीं लग रहा हुंदा कि असि इना दे उपर कुर्बान क्यों हो जांदे? ए अमृत नू असि कुर्बान कर रहे हां, तो उसका एक कोई अर्थ है कि सानू विष अच्छा लग रहा है। और जड़िया भी जीवात्मा इस विष का सेवन करना बंद नहीं करनगियां, तो जितना वड्डा मर्जी मुखोटा लगा लैन, जितने वड्डे मर्जी सतगुरां दे कोल चले जान, जितने वड्डे मर्जी कुंड दे कुंड अमृत दे खाली कर दें, जितने मर्जी नाम लै लैन, ना लफ्जा ने कुछ करना, ना कुंड ने, ना नाम ने, ना सतगुरु ने, जिसने भी करना है इस विष नू त्याग करके करना है। जदो ए विष त्यागया जाएगा तो सतगुरु कोई पार नहीं है, कोई दूर नहीं है, पार ब्रह्म ईश्वर सतगुरु। ओ पार ब्रह्म जिस नू ईश्वर अकाल पुरुष किया जांदा है ना, ओ आकार दे विच प्रगट है, ते ओ आकार कोई मनुख नहीं है, ओ ताकत है जड़ी जड़ और चेतन सब नू आधार दे रही है। अदृश्य रूप दे विच इन्हां अखां दे नाल, मन बुद्धि और इंद्रियां दे नाल असी उत्थे तक पहुंच नहीं सकते, उन्हां नू जान नहीं सकते। अगर असी उन्हां तक पहुंचना चाहते हां, उन्हां दा हिस्सा बनना चाहते हां, उन्हां दे विच मिलना चाहते हां, ते सानू ए विष त्यागना पेगा। जब तक ए जीवात्मा चेतेगी नहीं, जागेगी नहीं, ए लुटी जा रही है साध संगत जी। ए पराया पुरुष दोनों हथा दे नाल इस कुंड नू खाली करदा पिया, हर पल हर कड़ी जड़ा भी बूंद दा अंश निकल गया, ए दुबारा नहीं जे मिलना। जेड़ी स्वासा दी पूंजी है ना, ए कोई एकत्र नहीं कर सकिया, ना कायम रख सकिया है, ए लुटे जा रहा, अपना घर लुटिया जा रहा, पराई अग बुझाण दे विच लगे हां। इस तो वड्डी मूर्खता होर केड़ी होएगी? ए विचार करके देख लो, अज तक इस अग नू असी बुझा नहीं सके, होर तां की असी विश रूपी बालन इकट्ठा कर रहे हां, और ए बालन एकत्र करन दे नाल अज तक किसे दी अग बुझी है? ए तो अग फैलाण वाला काम है, ते दूसरे पासे असी मुखोटा लगा रखिया कि भाई असी सतगुर वाले हां, असी सतगुर दे विच मिलना चाहते हां, आवागमन तो मुक्त होना चाहते हां। ते ए सारी झूठी प्रक्रिया है, मौखिक रूप दे विच अपना रखी है। मौखिक क्रिया नू अपना करके किसी नू तकनीकी रिजल्ट दी प्राप्ति नहीं हो सकती। अगर असी तकनीकी रिजल्ट नू प्राप्त करना चाहते हां, तो सानू लैबोरेटरी दे अंदर जाना पेगा, उन्हां पदार्थां नू लै करके जिन्हां नू मिलाण दे नाल ए सच्चे पदार्थ दे सच्चे रिजल्ट दी प्राप्ति हुंदी है। इसे करके सानू अज तक इक किरण दे वी दर्शन नहीं होए। क्यों? क्योंकि असी प्रैक्टिकल रूप दे विच इह किरिया नू नहीं अपनाया सी। वाणी दे विच भी बिल्कुल स्पष्ट उपदेश कीता जा रहा है कि किस तरीके दे नाल इक गधा है, गधे दे रूप दे विच उदाहरण देंदे ने सतगुरु कि अगर उस नू चंदन दा लेप कर दिता जाए, ते पर चंदन दी उस सुगंधी दे नाल, और चंदन दा एक गुण है शीतलता नू प्रदान करना, ਉਹ ਸ਼ੀਤਲਤਾ ਨੂੰ ਨਹੀਂ ਪ੍ਰਦਾਨ ਧਾਰਨ ਕਰਦਾ, ਨਾ ਹੀ ਉਸਦੀ ਸੁਗੰਧ ਨੂੰ ਧਾਰਨ ਕਰਦਾ। ਉਹ ਕੀ ਕਰਦਾ ਹੈ? ਗਰਦਵ ਮਿੱਟੀ ਪਲੀਤ ਕਰਦਾ। ਕਿਸ ਤਰੀਕੇ ਦੇ ਨਾਲ ਉਹ ਗਧਾ ਮਿੱਟੀ ਦੇ ਵਿੱਚ ਉਲਟਦਾ? ਉਹਦੀ ਪ੍ਰੀਤ ਕਿਹਦੇ ਨਾਲ ਹੈ? ਉਸ ਮਿੱਟੀ ਦੇ ਨਾਲ, ਗੰਧ ਦੇ ਨਾਲ ਉਸਦੀ ਪ੍ਰੀਤ ਆ। ਉਸੇ ਤਰੀਕੇ ਦੇ ਨਾਲ ਇਹ ਜੀਵਾਤਮਾ ਜੋ ਹੈ, अंतर दे विच ओ परमात्मा दा गुण कुंड दे कुंड अमृत वर्षा हो रही है, यानी कि ओ नाम जिस दे विच एक आवाज और एक प्रकाश है ओ किते बाहर नहीं है, असि बाहर उस नूं तलाश कर रहे हैं। दोनों मियां बीबी सवेर हुंदी है ना ते हाथ विच हाथ गल विच गल पाए एक दूजे नाल प्यार करदे घरों निकल जांदे ने, किथे जा रहे ने जी, ए सुख दी तलाश दे विच जा रहे ने। हुण मियां कौन है? मन, यानी के प्राए पुरुष नूं उसने पति बना रखिया, और बीबी यानी के ए जीवात्मा जड़ी है, इस दोनों ही भुले बैठे ने। दोनों का शांति किथे है, सुख किथे है, यानी कि अमृत ने अमृत दे विच मिल करके और विष ने विष दा जिहड़ा कुंड है जिसनूं असीं ब्रह्म कहंदे आ, ब्रह्म दे विच लीन हो करके ही मन ने शांति प्राप्त करनी है। और ये जीवात्मा ने उह सचखंड दे विच जा करके अकाल पुरुष नूं मिल करके ही सच्ची शांति नूं प्राप्त करनी है। पर ये दोनों ही भुले सवेर तो लै करके बिस्तरे ते बैठे सुते हुए भी यही सुख की तलाश कर रहे ने, पी रहे ने विष, पर सोच रहे ने कि असि अमृत एकत्र कर रहे हैं, यानी कि गधे वाला भाव है कि अंतर दे विच अमृत मौजूद है पर विष पालन जाए, अमृत दे नाल प्राप्त करन दी इसकी कोई रुचि नहीं। उस दे नाल अगर रुचि होंदी ते असि विष नूं पीना ते घट तो घट त्याग दिता होंदा, बेशक सानू आज तक कुंड नहीं मिलिया, साडे कर्मा दे पेड़ है, कर्मा दी खोट है, कर्मा दी मैल है जड़ी रुकावट बन करके जड़ी कि अनंत काल तो अनंत जन्मा दे विच असी एकत्र कीती है, साडे मार्ग दे विच रुकावट बन करके सामने आंदी है। पर अगर असी विष नूं सेवन करना त्याग दिता हुंदा तो जरूरी गल है कि असी कुछ ना कुछ अपने घर दा रस्ता जरूर तय कर लिता हुंदा, पर असी सारे दे सारे जेड़े सतगुरु उदाहरण दे रहे ने गधे दा, सचमुच गधे दे रूप सिर्फ सात संगत जी दो टंगा दी और एक पूछ दी कमी है। बाकी अगर असी ध्यान दे नाल अपने कर्मा दी तरफ नजर मार करके देखिए जेड़ी क्रिया नूं असी अपना रख्या ते पशुआं तो भी बेहतर है, यानी कि पशुआं दे विच कोई नियम है, कोई आधार है, यानी कि प्रकृति दे नाल मिल करके चलदे ने, जिस नूं असी आश्रम कहंदे आ ना गृहस्थ आश्रम, उहदे दे कोई नियम नहीं, यानी वैशाले तो भी नीचे है। एक वैशाले दे विच नियम मिल जाणगे, कानून मिल जाएगा, मर्यादा मिल जाएगी, पर साडे इस घर रूपी आश्रम दी कोई मर्यादा नहीं, कोई नियम नहीं, यानी कि ऐसा विष पी पी के असी चारों पासे एकत्र कर लिया, यानी कि तालाब किचड़ दे विच विष रूपी दे विच दिन रात गोते खा रहे हैं, पर असी समझदे की हां असी बहुत चतुरा बड़े चलाक हां, असी ते अमृत पीना अमृत पी आए हां और जाकर के अमृत दे विच मिल जावांगे। साध संगत जी जींदे जी जड़ा अमृत नूं नहीं प्राप्त कर सके हां ना, मरण दे बाद आज तक किसी नूं अमृत दी प्राप्ति नहीं हुई, मरण दे बाद ते सिर्फ हाथी मलने बाकी रह जांदे ने, ओ जीवात्मा पलट करके दस नहीं सकदी कि कैसे भैड़े तरीके दे नाल पीते गए विष दा भुगतान उस नूं करना पै रहा है। तो आज दे शब्द ही गुरु साहब बिल्कुल स्पष्ट कर रहे ने, पिछली बारी गुरु साहब ने मन नूं स्पष्ट कीता सी कि मन किस तरीके दे नाल काम करदा, आज उसका दूसरा अंग है कि किस तरीके दे नाल बिख रूपी इस दात दे करके ए जीवात्मा नूं परमांदा है, मदोश करदा है और उस दे कोलो दात लै लैंदा है, यानी कि मियां बारो बहुत सारिया आशा त्रिष्णा ला करके इस अपनी बीवी नूं समझांदा है कि ए थारे सुख तेरे वास्ते ने, और इसदे बदले दे विच उहदे कोलो ताकत लै लैंदा, उह सारी ताकत लै करके ए सारा विष इकट्ठा करन वास्ते, यानी कि अपने घर दा पक्का है। असी अगर उहदे कोलो शिक्षा लैनी चाहुंदे आ, कोई साडा गुरु अगर असी मन नूं बना रख्या तो उसकी यही शिक्षा कि जितना स्वामी भक्त उह मन है अपने ब्रह्म दाना, अगर इतने इसका असी हजारवां हिस्सा भी अगर स्वामी भक्त अपने सतगुरु दे हो जाइए ना, तो जरूरी गल है किसी ना किसी काल दे विच उस अमृत दे कुंड नूं प्राप्त करन दे लायक इस जीवात्मा नूं असी जरूर बना लवांगे। पर असी कदे उसदे कोल शिक्षा नहीं ले, असी तो उसदी दासी बनी बैठे आ, यानी कि चमार दी संगत कीती है, उसदी बीवी बन के अगर चमार दा काम सिर दे उपर गंध ढोना है तो उसदी बीवी ने भी अपने सिर दे उपर गंध दे टोकरे ढोने पैवे, ओही ओही टोकरे ने जेड़े साडे अथरू बंद नहीं होण देंदे, यानी कि ਦੇ ਕੀਤੇ ਗਏ ਲਗਾਏ ਗਏ ਸਵਾਦਾਂ ਦਾ ਭੁਗਤਾਨ ਅਨੰਤ ਕਾਲ ਤੋਂ ਜੋ ਅਸੀਂ ਇਕੱਤਰ ਕੀਤਾ ਉਹਨਾਂ ਦਾ ਭੁਗਤਾਨ ਕਰਨ ਵਾਸਤੇ ਜੀਵਾਤਮਾ ਨੂੰ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਦੇ ਵਿਚ ਅਨੰਤ ਕਾਲ ਤੋਂ 84 ਲੱਖ ਪਿੰਜਰਿਆਂ ਦੇ ਵਿਚ ਰੱਖਿਆ ਜਾਂਦਾ ਹੈ।
ਬਿਨ ਚਲ ਪ੍ਰਾਣ ਤਜੇ ਮੀਨਾ ਜਿਨ ਜਲ ਸੁਹੇਤ ਬਣਾਇਓ।
ਹੁਣ ਅਲੱਗ ਅਲੱਗ ਉਦਾਹਰਣ ਦੇ ਕਰਕੇ ਸਤਿਗੁਰੂ ਸਮਝਾਉਂਦੇ ਨੇ ਕਿ ਇਹ ਬਿਖ ਕਿਸ ਤਰੀਕੇ ਦੇ ਨਾਲ ਮਨ ਜੋ ਹੈ ਇਸਤੇਮਾਲ ਕਰਦਾ ਇਸ ਜੀਵਾਤਮਾ ਨੂੰ ਮਦਹੋਸ਼ ਕਰਨ ਵਾਸਤੇ। ਯਾਨੀ ਕਿ ਮੀਨ ਦਾ ਉਦਾਹਰਣ ਦਿੰਦੇ ਨੇ ਮਛਲੀ ਦਾ, ਮਛਲੀ ਨੇ ਤੜਫ ਤੜਫ ਕੇ ਆਪਣੀ ਜਾਨ ਦੇਤੀ ਜਦੋਂ ਉਸ ਤੋਂ ਜਲ ਤੋਂ ਅਲੱਗ ਕਰ ਦਿੱਤਾ ਗਿਆ। ਕਿਉਂ? ਕਿਉਂਕਿ ਉਸਨੇ ਜਲ ਦੇ ਨਾਲ ਪ੍ਰੀਤ ਵਧਾ ਲਈ। ਹੁਣ ਉਹੀ ਪ੍ਰੀਤ ਹੈ ਜੀਵਾਤਮਾ ਦੀ ਜਿਹੜੀ ਅਸੀਂ ਧੀਆਂ ਪੁੱਤਰਾਂ ਦੇ ਨਾਲ ਵਧਾ ਲੈਂਦੇ ਹਾਂ। ਉਹ ਜਦੋਂ ਅਸੀਂ ਵਧਾ ਲੈਂਦੇ ਹਾਂ ਭੁਗਤਾਨ ਤਾਂ ਅਸੀਂ ਕਰਨਾ, ਭੁਗਤਾਨ ਤੋਂ ਅਸੀਂ ਬਚ ਨਹੀਂ ਸਕਦੇ, ਪਰ ਅਗਰ ਅਸੀਂ ਪ੍ਰੀਤ ਵਧਾ ਲੈਂਦੇ ਹਾਂ ਤਾਂ ਉਸਦਾ ਭੁਗਤਾਨ ਦੇਣ ਵਾਸਤੇ ਇਸ ਜੀਵਾਤਮਾ ਨੂੰ ਅਨੰਤ ਕਾਲ ਤੋਂ ਜਨਮਾਂ ਦੇ ਵਿਚ ਆਉਣਾ ਪੈ ਰਿਹਾ ਹੈ ਔਰ ਆਉਣਾ ਪਏਗਾ।
ਕਮਲ ਹੇਤ ਬਿਨ ਸਿਉ ਹੈ ਭਵਰਾ
ਭਵਰਾ, ਭਵਰੇ ਨੂੰ ਸੁਗੰਧੀ ਦੀ ਆਸਕਤੀ ਹੈ। ਉਹ ਕਮਲ ਦੇ ਫੁੱਲ ਦੇ ਉੱਤੇ ਬੈਠਾ ਸੁਗੰਧੀ ਦੇ ਵਿਚ ਐਸਾ ਲੀਨ ਹੋ ਗਿਆ, ਸੂਰਜ ਡੁੱਬ ਗਿਆ, ਪੰਖੜੀਆਂ ਬੰਦ ਹੋ ਗਈਆਂ, ਹੁਣ ਬਾਹਰ ਨਿਕਲਣ ਦਾ ਰਸਤਾ ਨਹੀਂ ਮਿਲ ਰਿਹਾ। ਯਾਨੀ ਐਸਾ ਮਦੋਸ਼ ਹੋ ਗਿਆ ਕਿ ਉਸ ਨੂੰ ਆਪਣੇ ਪ੍ਰਾਣ ਹੀ ਦੇਣੇ ਪੈ ਗਏ।
ਕਾਮ ਹੀਤ ਕੋ ਚਰ ਲੈ ਪਾਕਿਆ ਪਰਵਸ ਦਿਓ ਵਿਚਾਰ।
ਕਾਮ ਦੇ ਅਧੀਨ ਆ ਕਰਕੇ ਹਾਥੀ ਜੋ ਹੈ ਪਰਾਏ ਵਾਸੀ ਚ ਹੋ ਗਿਆ। ਯਾਨੀ ਕਿ ਕਾਮ ਨੇ ਉਸ ਨੂੰ ਮਹਾਵਤ ਦੇ ਅਧੀਨ ਕਰ ਦਿੱਤਾ। ਇਹ ਕਾਗਜ਼ ਦੀ ਅਥਨੀ ਬਣਾ ਕਰ ਕੱਢੇ ਦੇ ਉੱਪਰ ਰੱਖ ਦਿੱਤੀ ਜਾਂਦੀ ਹੈ ਔਰ ਕਾਮ ਦੇ ਵਿਚ ਮਸਤ ਹੋ ਕਰਕੇ ਉਸਦੇ ਵਿਚ ਕੱਢੇ ਦੇ ਵਿਚ ਪੈ ਜਾਂਦਾ। ਉਸ ਤੋਂ ਬਾਅਦ ਉਹਨੂੰ ਖਾਣਾ ਪੀਣਾ ਕੁਛ ਨਹੀਂ ਮਿਲਦਾ। ਜਦੋਂ ਉਹਦੀ ਸਰੀਰੀ ਤਾਕਤ ਖਤਮ ਹੋ ਜਾਂਦੀ, ਉਹਨੂੰ ਸੰਗਲ ਪਾ ਕਰਕੇ ਸਾਰੀ ਉਮਰ ਕਿਆ ਹਾਲਤ ਕੀਤੀ ਜਾਂਦੀ ਹੈ, ਇਹ ਕਿਸੇ ਕੋਲ ਛੁਪਿਆ ਨਹੀਂ। ਇਹ ਸਾਰਾ ਕਿਉਂ ਹੋ ਰਿਹਾ? ਕਿਉਂਕਿ ਇਹ ਵਿਸ਼ ਇਹਨਾਂ ਨੇ ਸੇਵਨ ਕੀਤਾ। ਕਿਸੇ ਨੇ ਨੱਕ ਦੇ ਜ਼ਰੀਏ ਸੁਗੰਧ ਦੇ ਰੂਪ ਦੇ, ਕਿਸੇ ਨੇ ਕਾਮ ਦੇ ਰੂਪ ਦੇ ਵਿਚ, ਕਿਸੇ ਨੇ ਅੱਖ ਦੇ ਰੂਪ ਦੇ, ਕਿਸੇ ਨੇ ਪਿਆਰ ਦੇ ਰੂਪ ਦੇ ਵਿਚ।
ਕਾਮ ਹਿਤ ਕੋ ਚਰ ਲੈ ਫਾਕਿਆ ਪਰਵਸ ਦਿਓ ਵਿਚਾਰ।
ਕਾਮ ਦੇ ਅਧੀਨ ਇਸ ਹਾਥੀ ਨੂੰ ਪ੍ਰਾਏ ਵਸ ਹੋਣਾ ਪਿਆ।
ਨਾ ਤੇ ਹਿਤ ਸਿਰ ਡਾਰਿਆ ਕੁਰ
ਦੀ ਗੱਲ ਕਰਦੇ ਨੇ, ਉਹਨੂੰ ਨਾਦ ਦਾ ਵਿਕਾਰ ਹੈ। ਯਾਨੀ ਕਿ ਆਵਾਜ਼ ਦਾ ਸ਼ਿਕਾਰੀ ਇੱਕ ਅਜੀਬ ਤਰੀਕੇ ਦੀ ਢੋਲਕ ਵਜਾ ਕਰਕੇ ਆਵਾਜ਼ ਕੱਢਦਾ, ਉਸ ਆਵਾਜ਼ ਦਾ ਦੀਵਾਨਾ ਹੋ ਕਰਕੇ ਆਪਣਾ ਸਿਰ ਹੀ ਜੋ ਹੈ ਉਸ ਢੋਲਕ ਦੇ ਉੱਤੇ ਰੱਖ ਦਿੰਦਾ ਹੈ। ਯਾਨੀ ਕਿ ਉਸ ਤੋਂ ਬਾਅਦ ਉਹਦਾ ਕੀ ਅਸਰ ਹੁੰਦਾ? ਜਾਂ ਤੇ ਉਹਦੀ ਚਮੜੀ ਉਤਾਰ ਕਰਕੇ ਖਲ ਜਿਹੜੀ ਵਿਦੇਸ਼ਾਂ ਨੂੰ ਐਕਸਪੋਰਟ ਕਰ ਦਿੱਤੀ ਜਾਂਦੀ ਹੈ, ਉਹਦੇ ਵਸਤਰ ਬਣਾ ਲਏ ਜਾਂਦੇ ਨੇ, ਜਾਂ ਉਹਨੂੰ ਸਾਰੀ ਉਮਰ ਪਿੰਜਰਿਆਂ ਦੇ ਵਿਚ ਦੂਸਰਿਆਂ ਦਾ ਸ਼ੋਪੀਸ ਬਣਾ ਕਰਕੇ ਰੱਖ ਦਿੱਤਾ ਜਾਂਦਾ। ਯਾਨੀ ਕਿ 4 ਉਦਾਹਰਣ ਦੇ ਕਰਕੇ ਸਤਿਗੁਰੂ ਸਮਝਾਉਂਦੇ ਨੇ ਕਿ ਇਹਨਾਂ ਤੇ ਇੱਕ ਇੱਕ ਰੋਗ ਸੀ, ਇੱਕ ਇੱਕ ਵਿਕਾਰ ਸੀਗਾ ਔਰ ਇਸ ਵਿਕਾਰ ਦਾ ਅੰਤ ਕੀ ਹੋਇਆ? ਯਾਨੀ ਕਿ ਉਹਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਉਸੇ ਤਰੀਕੇ ਦੇ ਨਾਲ ਜੀਵਾਤਮਾ ਜਦੋਂ ਇਹ ਵਿਕਾਰਾਂ ਦੇ ਅਧੀਨ ਆ ਕਰਕੇ ਵਿਸ਼ ਦਾ ਸੇਵਨ ਕਰਦੀ ਹੈ, ਮਦੋਸ਼ ਹੋ ਜਾਂਦੀ ਹੈ, ਤੇ ਇਸ ਦਾ ਭੁਗਤਾਨ ਕਰਨ ਵਾਸਤੇ ਇਸ ਨੂੰ ਅਨੰਤ ਕਾਲ ਦੇ ਵਿਚ 84 ਲੱਖ ਪਿੰਜਰਿਆਂ ਦੇ ਵਿਚ ਬਾਰ ਬਾਰ ਜਨਮ ਔਰ ਮਰਨ ਦੇ ਦੁੱਖ ਦੇ ਵਿਚ ਆਉਣਾ ਪੈਂਦਾ ਔਰ ਇਹ ਸਾਰਾ ਦਾ ਸਾਰਾ ਵਿਸ਼ ਹੈ ਔਰ ਜਦ ਤੱਕ ਇਹ ਵਿਸ਼ ਨਹੀਂ ਤਿਆਗਦੀ ਇਹ ਆਪਣੇ ਰਸਤੇ ਨੂੰ ਪ੍ਰਾਪਤ ਨਹੀਂ ਕਰ ਸਕਦੀ।
ਦੇਖ ਕੁਟੰਬ ਲੋਭ ਮੋਇਆ ਪ੍ਰਾਨੀ ਮਾਇਆ ਕੋ ਲਪਟਾਨਾ।
ਇਹ ਪਰਿਵਾਰ ਦੀ ਹੁਣ ਇਸ਼ਾਰਾ ਕਰਦੇ ਨੇ ਕਿ ਮਨੁੱਖੇ ਜਨਮ ਦੇ ਵਿਚ ਆ ਕਰਕੇ ਜੀਵਾਤਮਾ ਜਦੋਂ ਆਪਣੇ ਪਰਿਵਾਰ ਦੀ ਤਰਫ਼ ਨਜ਼ਰ ਮਾਰਦਾ ਬੜਾ ਪ੍ਰਸੰਨ ਹੁੰਦਾ, ਬੜਾ ਖੁਸ਼ ਹੁੰਦਾ। ਧੀਆਂ ਪੁੱਤਰਾਂ ਨੂੰ ਦੇਖਦਾ, ਬਾਗ ਪਰਿਵਾਰ ਯਾਨੀ ਧੀਆਂ ਦੋਤੇ ਪੋਤੀਆਂ ਨੂੰ ਦੇਖ ਕਰਕੇ ਤੇ ਬਿਲਕੁਲ ਹੀ ਕੁਰਬਾਨ ਹੋ ਜਾਂਦਾ, ਉਹਨਾਂ ਦੇ ਉੱਪਰ ਆਪਣੀ ਹਸਤੀ ਮਿਟਾ ਦਿੰਦਾ। ਕਹਿੰਦੇ ਨੇ ਇਹ ਮਾਇਆ ਹੈ, ਮਮਤਾ ਹੈ। ਇਹ ਕਿਸ ਤਰੀਕੇ ਦੇ ਨਾਲ ਲਪਾਣ ਦਾ ਭਾਵ ਹੈ? ਨਾਗਿਨ ਮਾਇਆ ਹੋਗਨੀ, ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਈ। ਯਾਨੀ ਕਿ ਇਹ ਜਗਤ ਜੋ ਹੈ ਮਾਇਆ ਦੇ ਰੂਪ ਦੇ ਵਿਚ ਨਾਗਨ ਦਾ ਕੰਮ ਕਰਦੀ ਹੈ ਔਰ ਜਿਹੜਾ ਇਸ ਨੂੰ ਲਪਟਾ ਲੈਂਦਾ ਉਸੀ ਨੂੰ ਡਸ ਮਾਰਦੀ ਹੈ ਔਰ ਅਸੀਂ ਉਸ ਤੋਂ ਡਸ ਤੋਂ ਬਚਣ ਦਾ ਉਪਾਅ ਨਹੀਂ ਕਰਦੇ, ਇਸ ਨੂੰ ਲਪਟਾਉਣ ਦਾ ਉਪਾਅ ਕਰਦੇ ਹਾਂ। ਇੱਕ ਪਾਸੇ ਦੋਤੇ ਪੋਤੇ ਦਾ ਜਨਮ ਹੋਇਆ, ਦੂਸਰੇ ਪਾਸੇ ਉਸਦੇ ਮਰਨ ਤੱਕ ਦਾ ਇੰਤਜ਼ਾਮ ਕਰਨਾ ਸ਼ੁਰੂ ਕਰ ਦਿੰਦੇ ਆ। ਇਹ ਰਹੇਗਾ ਕਿੱਥੇ, ਇਹਦਾ ਵਿਆਹ ਕਿੱਥੇ ਹੋਏਗਾ, ਇਸ ਨੂੰ ਮੋਟਰ ਦੀ ਲੋੜ ਪਏਗੀ, ਇਸ ਨੂੰ ਹੋਰ ਵਸਤੂਆਂ ਦੀ ਲੋੜ ਪਏਗੀ, ਇਸ ਦੇ ਨਾਂ ਦੇ ਕੁਝ ਬੁਕਿੰਗ ਕਰਾ ਦਈਏ, ਕੁਝ ਹੋਰ ਵਸਤੂਆਂ ਨੂੰ ਇਕੱਤਰ ਕਰ ਦਈਏ। ਯਾਨੀ ਕਿ ਆਪਣੀ ਹਸਤੀ ਤਾਂ ਉਸਨੇ ਜਿੰਦੇ ਦੀ ਪਤਨੀ ਪਤਨੀ ਦੇ ਰੂਪ ਦੇ ਵਿੱਚ ਅਪਣਾਈ ਸੀ, ਤਬਾਹ ਕੀਤੀ ਸੀ, ਦੋਤੇ ਪੋਤਿਆਂ ਦੇ ਵਿੱਚ ਆ ਕਰਕੇ ਰਹੀ ਸਹੀ ਕਸਰ ਜਿਹੜੀ ਉਹ ਵੀ ਪੂਰੀ ਕਰ ਦਿੱਤੀ, ਤੇ ਹੁਣ ਬਾਕੀ ਜਿਹੜੀ ਕਿਰਿਆ ਨੂੰ ਅਪਣਾ ਰੱਖਿਆ ਉਹ ਮੌਖਿਕ ਰੂਪ ਦੇ ਵਿੱਚ ਆ, ਉਸ ਦੇ ਨਾਲ ਕੋਈ ਤਕਨੀਕੀ ਰਿਜ਼ਲਟ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪੁਰਾਣ ਵਾਸਤੇ ਉਹਦੇ ਵਿੱਚ ਹੀ ਲੀਨ ਹੋ ਗਿਆ, ਉਸਦਾ ਹੀ ਰੂਪ ਹੋ ਗਿਆ। ਯਾਨੀ ਕਿ ਇਸ ਪਰਿਵਾਰ ਨੂੰ, ਇਸ ਜਗਤ ਦੀਆਂ ਵਸਤੂਆਂ ਨੂੰ, ਬਣਾਏ ਗਏ ਸੰਬੰਧਾਂ ਨੂੰ ਇਕੱਤਰ ਕਰਨ ਵਾਸਤੇ, ਕਾਇਮ ਕਰਨ ਵਾਸਤੇ ਉਸਨੇ ਆਪਣੀ ਹਸਤੀ ਮਿਟਾ ਤੀ, ਆਪਣੀ ਅੰਮ੍ਰਿਤ ਦੀ ਬੂੰਦ ਯਾਨੀ ਕਿ ਜਿਹੜੀ ਇਸ ਨੂੰ ਸਵਾਸਾ ਦੀ ਪੂੰਜੀ ਯਾਨੀ ਕਿ ਪ੍ਰਾਣ ਸ਼ਕਤੀ ਮਿਲੀ ਸੀ, ਇਹ ਸਾਰੀਆਂ ਚੀਜ਼ਾਂ ਨੂੰ ਆਪਣਾ ਬਣਾਉਣ ਵਾਸਤੇ ਉਸਨੇ ਸਵਾਸ ਤਿਆਗ ਦਿੱਤੇ। ਯਾਨੀ ਕਿ ਪਲ ਪਲ ਜਿਹੜੇ ਸਵਾਸ ਤਿਆਗ ਰਿਹਾ, ਇਹਨਾਂ ਨੂੰ ਕਾਇਮ ਰੱਖਣ ਵਾਸਤੇ ਤਿਆਗ ਰਿਹਾ, ਉਹ ਅੰਤ ਦੇ ਵਿੱਚ ਕਹਿੰਦੇ ਨੇ ਤੈਨੂੰ ਛੱਡ ਕੇ ਜਾਣਾ ਪਏਗਾ। ਇਹ ਵਸਤੂਆਂ ਔਰ ਸੰਬੰਧ ਹੁਣ ਵਿਚਾਰ ਕਰਕੇ ਦੇਖ ਲਓ ਕਿਤਨੀਆਂ ਮਹਾਨ ਰੂਪ ਦੇ ਵਿੱਚ ਇਕੱਤਰ ਕਰ ਲਈਆਂ, ਕਿਤਨੇ ਵੱਡੇ ਵੱਡੇ ਰਾਜੇ ਮਹਾਰਾਜੇ ਹੋਏ ਨੇ, ਅੰਤ ਕਾਲ ਦੇ ਵਿੱਚ ਉਹ ਖਾਲੀ ਹੱਥ ਗਏ ਨੇ। ਸਿਕੰਦਰ ਬਾਦਸ਼ਾਹ ਜਦੋਂ ਗਿਆ ਸੀ ਉਸਨੇ ਕਿਹਾ ਮੇਰੇ ਹੱਥ ਜਿਹੜੇ ਨੇ ਤਬੂਤ ਦੇ ਵਿੱਚੋਂ ਬਾਹਰ ਕੱਢ ਦੇਣਾ। ਯਾਨੀ ਕਿ ਅਨੰਦ ਦੌਲਤ ਰਾਜ ਪ੍ਰਾਪਤ ਕਰਨ ਦੇ ਬਾਅਦ ਮੈਂ ਕੁਝ ਘੜੀਆਂ ਸਾਧੀਆਂ ਨਹੀਂ ਹੋਰ ਲੈ ਸਕਦਾ ਕਿ ਆਪਣੀ ਮਾਂ ਦੇ ਦਰਸ਼ਨ ਕਰ ਸਕਾਂ, ਤੇ ਐਸੀ ਦੌਲਤ ਐਸਾ ਰਾਜ ਕਿਸ ਕੰਮ ਦਾ, ਯਾਨੀ ਕਿ ਜਗਤ ਦੇਖ ਸਕੇ ਕਿ ਸਿਕੰਦਰ ਬਾਦਸ਼ਾਹ ਖਾਲੀ ਹੱਥ ਜਾ ਰਿਹਾ। ਔਰ ਅਸੀਂ ਉਸ ਦ੍ਰਿਸ਼ਟਾਂਤ ਤੋਂ ਅੱਜ ਤੱਕ ਕੁਛ ਵੀ ਧਾਰਨ ਨਹੀਂ ਕੀਤਾ, ਅਜੇ ਤੇ ਅਸੀਂ ਵਸਤੂਆਂ ਔਰ ਸੰਬੰਧ ਰਾਜਪਾਠ ਇਕੱਤਰ ਕਰਨੇ ਸ਼ੁਰੂ ਹੀ ਕੀਤੇ ਨੇ। ਕਦੋਂ ਜਾ ਕਰਕੇ ਅਸੀਂ ਸਿਕੰਦਰ ਜੀ ਮਹਾਨਤਾ ਨੂੰ ਹਾਸਲ ਕਰਾਂਗੇ ਔਰ ਉਸਦੇ ਮਹਾਨ ਉਪਦੇਸ਼ ਨੂੰ ਕਦੋਂ ਧਾਰਨ ਕਰਾਂਗੇ ਸਾਧ ਸੰਗਤ ਜੀ, ਜਦੋਂ ਕਿ ਤਬੂਤ ਦੇ ਵਿੱਚੋਂ ਖਾਲੀ ਹੱਥ ਉਸਨੇ ਦਿਖਾ ਦਿੱਤੇ ਪੂਰੇ ਜਗਤ ਨੂੰ ਕਿ ਖਾਲੀ ਜਾ ਰਿਹਾ ਹੈ। ਇਹ ਵਸਤੂਆਂ ਔਰ ਸੰਬੰਧ ਇੱਥੇ ਦੇ ਇੱਥੇ ਹੀ ਛੱਡ ਕੇ ਜਾਣੇ ਪੈਂਦੇ ਨੇ, ਕੋਈ ਵੀ ਨਾਲ ਨਹੀਂ ਜਾਂਦਾ। ਅਗਰ ਨਾਲ ਜਾ ਸਕਦਾ ਹੁੰਦਾ ਤੇ ਸਾਡੇ ਜੋਗਾ ਇਸ ਜਗਤ ਦੇ ਵਿੱਚ ਕੁਛ ਰਹਿ ਹੀ ਨਾ ਗਿਆ ਹੁੰਦਾ।
ਮਨ ਦੇ ਦਿਸ ਚੱਲ ਚੱਲ
ਦਿਸ਼ਾ ਦੇ ਵਿੱਚ ਦੌੜਦਾ ਹੋਇਆ ਮਨ ਜੋ ਹੈ ਇਹ ਸਭ ਚੀਜ਼ਾਂ ਨੂੰ ਇਕੱਤਰ ਕਰਦਾ ਪਿਆ। ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਇਹ ਸਾਰਾ ਭਰਮ ਹੈ। ਇਹ ਭਰਮ ਕਿਸ ਤਰੀਕੇ ਦੇ ਨਾਲ ਹੈ, ਯਾਨੀ ਕਿ ਅੱਖ ਬੰਦ ਕਰਕੇ ਦੇਖੋ ਕੁਛ ਵੀ ਨਜ਼ਰ ਨਹੀਂ ਆਉਂਦਾ। ਇਸ ਤੋਂ ਵੱਡਾ ਭਰਮ ਕੀ ਹੋਏਗਾ ਕਿ ਇਹ ਅੰਮ੍ਰਿਤ ਦੀ ਬੂੰਦ 16 ਸੂਰਜਾਂ ਦੀ ਰੋਸ਼ਨੀ ਲੈ ਕਰਕੇ ਬੈਠੀ ਹੈ ਪਰ ਆਪਣੇ ਆਪ ਨੂੰ ਅੰਨਾ ਸਮਝ ਰਹੀ, ਅੰਧੀ ਔਰ ਬਹਿਰੀ ਹੈ। ਇਸ ਜਗਤ ਦੀ ਸੱਚਾਈ ਇਸ ਨੂੰ ਨਜ਼ਰ ਨਹੀਂ ਆ ਰਹੀ। ਇਹ ਸਾਰਾ ਦਾ ਸਾਰਾ ਭਰਮ ਹੈ। ਕਿਸਨੇ ਫੈਲਾ ਰੱਖਿਆ ਹੈ? ਇਹ ਮਨ, ਬੁੱਧੀ ਔਰ ਇੰਦਰੀਆਂ ਨੇ ਇਸ ਤਰੀਕੇ ਦੇ ਨਾਲ ਆਪਣੇ ਪਿਤਾ ਯਾਨੀ ਕਿ ਕਾਲ ਦੇ ਅਸਕਤੀ ਕਰਕੇ, ਉਸਦਾ ਹੁਕਮ ਮੰਨ ਕਰਕੇ ਇਸ ਜੀਵਾਤਮਾ ਨੂੰ ਪ੍ਰਮਾਣ ਲਈ ਇਹ ਸਾਰੀ ਲੀਲਾ ਜੋ ਹੈ ਜਗਤ ਦੀ ਇਹ ਰਚੀ ਗਈ ਹੈ। ਮਨਸਾ ਯਾਨੀ ਕਿ ਮਨ ਜੋ ਹੈ ਹਰ ਨਿਤ ਸਵੇਰੇ, ਯਾਨੀ ਕਿ ਮੀਆਂ ਬੀਬੀ ਜਦੋਂ ਨਿਕਲਦੇ ਨੇ ਨਾ, ਇਹ ਮੀਆਂ ਜੀ ਨਵੀਂ ਆਸ਼ਾ ਲੈ ਕਰਕੇ ਆਪਣੀ ਪਤਨੀ ਦੇ ਅੱਗੇ, ਜੀਵਾਤਮਾ ਦੇ ਅੱਗੇ ਰੱਖਦੇ ਨੇ। ਫਿਰ ਉਸ ਆਸ਼ਾ ਨੂੰ ਪੂਰਨ ਕਰਨ ਵਾਸਤੇ ਉਹਦੇ ਕੋਲੋਂ ਤਾਕਤ ਲੈਂਦੇ ਨੇ, ਉਹਨੂੰ ਪ੍ਰਮਾਣ ਵਾਸਤੇ ਉਹ ਨਵੇਂ ਨਿਤ ਨਵੀਂ ਆਸ਼ਾ ਯਾਨੀ ਕਿ ਸਵਾਦ ਉਹਦੇ ਸਾਹਮਣੇ ਰੱਖਦਾ। ਸਿਰਫ ਕਾਮ ਦੀ ਤਰਫ ਇਸ਼ਾਰਾ ਨਹੀਂ ਹੈ, ਇਹ ਜਗਤ ਦੇ ਜਿਤਨੇ ਵੀ ਵਸਤੂਆਂ ਨੇ, ਜਿਤਨੇ ਵੀ ਸੰਬੰਧ ਨੇ, ਇਹ ਸਾਰੀਆਂ ਸਾਰੀਆਂ ਆਸ਼ਾ ਔਰ ਤ੍ਰਿਸ਼ਨਾ ਦੇ ਅਧੀਨ ਯਾਨੀ ਕਿ ਸਵਾਦ ਦੇ ਅਧੀਨ ਨੇ, ਜੋ ਵਿਖ ਦੇ ਰੂਪ ਦੇ ਵਿੱਚ ਪ੍ਰਗਟ ਹੋ ਕਰਕੇ ਆਉਂਦੀਆਂ ਨੇ। ਔਰ ਇਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਇਸ ਮਨ ਨੂੰ ਪਤੀ ਨੂੰ ਕੀ ਕਰਨ ਦੀ ਲੋੜ ਹੈ? ਯਾਨੀ ਕਿ ਤਾਕਤ ਦੀ ਲੋੜ ਪੈਂਦੀ ਹੈ। ਹੁਣ ਇਹ ਤਾਕਤ ਕਿਹਦੇ ਕੋਲ ਲਏਗਾ? ਹੁਣ ਇੱਕ ਬੱਚਾ ਹੈ, ਉਸ ਬੱਚੇ ਦੇ ਕੋਲ ਅਗਰ 100 ਦਾ ਨੋਟ ਹੋਵੇ, ਦੂਆ ਬੱਚਾ ਉਹਦੇ ਕੋਲ ਲਾਭ ਉਤਾਰਨਾ ਚਾਹੁੰਦਾ, ਪੈਦਾ ਕਰਨਾ ਚਾਹੁੰਦਾ, ਤੇ ਉਸਦਾ ਦੀਨ ਉਦਾਸ ਹੋ ਜਾਏਗਾ। ਯਾਨੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸਦੀ ਕੋਈ ਗੱਲ ਮੰਨ ਕਰਕੇ, ਉਹਨੂੰ ਪਰਮਾ ਕਰਕੇ ਉਸਦੇ ਕੋਲੋਂ ਉਹ ਪੈਸੇ ਲੈਣ ਦੀ ਕੋਸ਼ਿਸ਼ ਕਰੇਗਾ। ਉਸੇ ਤਰੀਕੇ ਦੇ ਨਾਲ ਇਹ ਮਨ ਦੀ ਚਾਲ ਹੈ, ਇਹਦੀ ਆਪਣੀ ਕੋਈ ਹਸਤੀ ਨਹੀਂ, ਕੋਈ ਤਾਕਤ ਨਹੀਂ। ਇਹ ਸਾਰੀ ਦੀ ਸਾਰੀ ਤਾਕਤ ਜਿਹੜੀ ਹੈ ਇਹ ਜੀਵਾਤਮਾ ਕੋਲ ਲੈਂਦਾ ਹੈ। ਕਦੋਂ ਲੈਂਦਾ? ਉਸਦੇ ਅੱਗੇ ਨਿਤ ਨਵੀਂ ਆਸ਼ਾ ਮਨਸ਼ਾ ਰੱਖ ਕਰਕੇ ਔਰ ਫਿਰ ਉਹਨੂੰ ਪੂਰਾ ਕਰਨ ਵਾਸਤੇ ਤ੍ਰਿਸ਼ਨਾ ਦਾ ਰੋਗ ਲਗਾ ਦਿੰਦਾ। ਤ੍ਰਿਸ਼ਨਾ यानी हवस, या हवस ऐसी है कि जितना भी बालन एकत्र करी जाओ अग भड़की जाएगी, यानी कि जीवात्मा नु इतना भी होश नहीं है कि बालन नु एकत्र करन दे नाल ए सारी दी सारी अग फैलेगी ना कि अग बुझेगी, यानी कि अपनी सारी ताकत जड़ी है इस मन नु प्राय पुरुष नु दे देंदी है। किस लई? कि उसने ऐसा रोग तृष्णा दा लगा दिता है कि जड़ा आज तक तृष्णा ना किसे दी पूरी हुई है, किसी करोड़पति अरबपति दे कोल जा करके बैठ जाओ, जड़ी लिस्ट इस वक्त असी अपने जेब दे विच रख करके बैठे है ना, आशा तृष्णा दी जड़ियां पूरियां हो जान साडियां फरमाइशां, और जिन्हां दी ये फरमाइशां पूरियां हो चुकियां ने उन्हां दे सराहणे बैठ करके कदी उन्हां दी दुख दी पोटली खोल करके देखो ये कैसे कैसे महान वड्डे कीड़े उन्हां दे अंदर मौजूद ने, यानी कि ये वस्तुआं संबंध प्राप्त करन दे बाद भी वो दुखी ने, तो विचार करके देखो असी कैसी तृष्णा दी अग दे विच जल रहे हैं, क्या असी शांति नूं प्राप्त कर लिया? नहीं, जितना भी बालन तृष्णा दे अधीन एकत्र कीता जा रहा इस दा भुगतान आवा और गमन दे विच इस जीवात्मा नूं देना पेगा।
अनंत तन कर दबिया फिर बिख पालन गया,
अंतर अनंत तन दबिया होया, हुण किसी दे घर दे विच कुंड दे कुंड मौजूद होण अमृत दे, यानी कि ऐसा खुट भंडार मौजूद होवे और जहर नु पालन वास्ते हो बाहर जावे उस नु असी अकलमंद कवांगे कि मूर्ख कवांगे? उना मूर्खां दे विचों ही साडा भी ना आ जांदा है। क्यों? क्योंकि सानू इस भेद दा पता है कि इस घट दे अंदर, इस देह दे अंदर मनुखी रूपी जहर दा जो पिंजरा सानू मिलिया है, इस जहर रूपी पिंजरे दे अंदर अमृत दा कुंड यानी के परमात्मा दा ओ गुण नाम शब्द कीर्तन दिन रात तुमकारे दे रहा है, पर ऐ उस नु प्राप्त करन दी कोशिश नहीं करदा, बाहर दे नाम या अमृत नु पीण वास्ते लैना च लग जांदा। क्यों? मन ने परमा दिता, पर अंदर कुंड मौजूद है, अंदर जान दी कोशिश नहीं करदा, अंदर जान दी प्रक्रिया नु नहीं अपनांदा। हुण अख बंद करके असी अंदर नहीं जा सकदे जब तक असी किचड़ चो ना निकलिए, यानी कि वस्तु ता एक है मन, ओ भांडे दो ने, हुण दोआ भांडे चो इको ही भांडे च असी इस नु पा सकदे आ। ਇਹ ਵਿਸ਼ ਦਾ ਰੂਪ ਹੈ, ਅਸੀਂ ਇਹਨੂੰ ਵਿਸ਼ ਦੇ ਵਿੱਚ ਪਾ ਰੱਖਿਆ, ਅੰਮ੍ਰਿਤ ਦੇ ਵਿੱਚ ਪਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਯਾਨੀ ਕਿ ਵਸਤੂ ਇੱਕ ਹੈ, ਇੱਕ ਭਾਂਡੇ ਚੋਂ ਕੱਢਾਂਗੇ ਨਹੀਂ ਤੇ ਦੂਜੇ ਭਾਂਡੇ ਦੇ ਵਿੱਚ ਪੈ ਕਿਸ ਤਰੀਕੇ ਨਾਲ ਜਾਏਗੀ? ਯਾਨੀ ਕਿ ਧਿਆਨ ਲਗਾ ਰਹੇ ਹਾਂ, ਧਿਆਨ ਤੇ ਵਾਰ ਘੁੰਮਰਿਆ, ਕਿਚੜ ਦੇ ਵਿੱਚ ਫਸਿਆ, ਕਿਚੜ ਦੇ ਵਿੱਚੋਂ ਧਿਆਨ ਕੱਢਿਆ ਨਹੀਂ, ਅਸਤੀ ਤਿਆਗੀ ਨਹੀਂ, ਇਹ ਸੰਬੰਧ ਔਰ ਵਸਤੂਆਂ ਨੂੰ ਤਿਆਗ ਕੀਤਾ ਨਹੀਂ, ਤੇ ਅੱਖ ਬੰਦ ਕਰਕੇ ਕਿਹੜੇ ਧਿਆਨ ਨੂੰ ਲਗਾ ਰਹੇ ਹਾਂ? ਇਹ ਮਨ ਦੀ ਬੜੀ ਸੂਖਸ਼ਮ ਚਾਲ ਹੈ ਕਿ ਜਿੰਦੇ ਜੀ ਦਾ ਭਜਨ ਕੀਤਾ ਨਹੀਂ ਔਰ ਜਿੰਦੇ ਜੀ ਅੱਖ ਬੰਦ ਕਰਕੇ ਅੰਨੇ ਹੋ ਕਰਕੇ ਬੈਠ ਗਏ ਕਿ ਸਾਹਮਣੇ ਦੀ ਵਸਤੂ ਨੂੰ ਦੇਖ ਵੀ ਨਹੀਂ ਸਕਦੇ। ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਬਿਲਕੁਲ ਸਪਸ਼ਟ ਕੀਤਾ, ਕਾ ਬਿਓ ਦੋਏ ਲੋਚਨ ਮੂੰਦ ਕੇ ਬੈਠ ਰਿਹੋ ਬਕ ਧਿਆਨ ਲਗਾਏ, ਨਾਤ ਫਿਰੋ ਲੇ ਲਾਸ ਸਮੁੰਦਰ, ਲੋਕ ਗਏ ਪਰ ਲੋਕ ਗਵਾਏ। ਯਾਨੀ ਲੋਕ ਬੰਦ ਕਰਨ ਨਾਲ ਤੇ ਲੋਕ ਵੀ ਗਿਆ ਔਰ ਪ੍ਰਕਿਰਿਆ ਨੂੰ ਨਾ ਅਪਣਾਉਣ ਦੇ ਨਾਲ ਪਰਲੋਕ ਵੀ ਚਲਾ ਗਿਆ। ਜਿੰਦੇ ਜੀ ਉਸ ਅੰਮ੍ਰਿਤ ਦੇ ਕੁੰਡ ਨੂੰ ਪ੍ਰਾਪਤ ਕਰਨ ਦੀ ਜਿਹੜੀ ਪ੍ਰਕਿਰਿਆ ਨੂੰ ਅਪਣਾਉਣਾ ਸੀ ਉਸ ਨੂੰ ਤੇ ਅਪਣਾਇਆ ਨਹੀਂ, ਮਨ ਨੇ ਸਮਝਾਤਾ ਬਈ ਅੱਖ ਬੰਦ ਕਰਕੇ ਬੈਠ ਜਾ ਤੈਨੂੰ ਅੰਮ੍ਰਿਤ ਦੀ ਦਾਤ ਮਿਲ ਜਾਏਗੀ। ਯਾਨੀ ਅੱਖ ਖੋਲ ਕੇ ਪ੍ਰਕਿਰਿਆ ਨੂੰ ਅਪਣਾਏ ਬਿਨਾ ਜਿੰਦੇ ਜੀ ਇਸ ਜਗਤ ਦੇ ਵਿੱਚੋਂ ਨਿਕਲੇ ਬਿਨਾ ਦਸ ਇੰਦਰੀ ਕਰ ਰੱਖੇ ਵਾਸ ਤਿਸ ਆਤਮਾ ਹੋਏ ਪ੍ਰਗਾਸ, ਇਹ ਕੋਈ ਝੂਠੀ ਵਾਣੀ ਨਹੀਂ ਹੈ। ਜਿਨ੍ਹਾਂ ਨੇ ਜਿੰਦੇ ਜੀ ਇਸ ਜਗਤ ਦੇ ਵਿੱਚ ਰਹਿ ਕਰਕੇ ਆਪਣੇ ਆਪ ਨੂੰ ਬਚਾ ਲਿਆ, ਮੁਰਗਾਬੀ ਕਿਸ ਤਰੀਕੇ ਦੇ ਨਾਲ ਜਲ ਦੇ ਵਿੱਚ ਰਹਿੰਦੀ ਆਪਣਾ ਕੰਮ ਕਰਦੀ ਏ ਪਰ ਆਪਣੇ ਪਰਾਂ ਤੇ ਪਾਣੀ ਨਹੀਂ ਪੈਣ ਦਿੰਦੀ, ਪਰ ਅਸੀਂ ਕੈਸੀ ਮੁਰਗਾਬੀ ਆ, ਅਸੀਂ ਹੱਥ ਪੈਰ ਸਿਰ ਸਾਰਾ ਪਾਣੀ ਦੇ ਵਿੱਚ ਡੁਬੋ ਦਿੱਤਾ। ਹੁਣ ਇਹ ਸਾਰਾ ਜਿਹੜਾ ਡੁਬੋਇਆ ਇਹਦਾ ਭੁਗਤਾਨ ਕੌਣ ਕਰੇਗਾ? ਔਰ ਦੂਸਰੇ ਪਾਸੇ ਅੱਖ ਬੰਦ ਕਰਕੇ ਬੈਠੇ ਆ, ਵਿਸ਼ ਔਰ ਅੰਮ੍ਰਿਤ ਇਹ ਇਕੱਠੇ ਨਾ ਅੱਜ ਤੱਕ ਹੋਏ ਨੇ ਨਾ ਕਦੀ ਹੋਣਗੇ। ਯਾਨੀ ਕਿ ਜਿਹੜੀ ਪ੍ਰਕਿਰਿਆ ਅਸੀਂ ਅਪਣਾ ਰੱਖੀ ਹੈ ਇਹ ਵਿਸ਼ ਰੂਪੀ ਹੈ, ਇਸ ਦੇ ਨਾਲ ਕਦੀ ਵੀ ਅਸੀਂ ਅੰਮ੍ਰਿਤ ਨੂੰ ਪ੍ਰਾਪਤ ਨਹੀਂ ਕਰ ਸਕਦੇ। ਅਗਰ ਅੰਮ੍ਰਿਤ ਨੂੰ ਪ੍ਰਾਪਤ ਕਰਨਾ ਤੇ ਅੱਖਾਂ ਖੋਲ ਕੇ ਪਹਿਲੇ ਇਸ ਜਗਤ ਦੇ ਵਿੱਚ
सचो सच वचो यानी वाणी वजी चो जुगी सचो सच सुनाई। ए ते सच दी वाणी सुनन दे लायक पहले अपने आप दे अंदर और शोक पैदा करो, रुचि पैदा करो। जब तक अने शोक नहीं होएगा उस अमृत नूं प्राप्त करन दा, तब तक अने ए अख बंद करन दी प्रक्रिया उपासना दा जड़ा रस्ता सतगुरां ने सानू दिता है, ए कदी भी सार्थक ना अज तक होया ना कदी होएगा। ए उदों ही होएगा जदों असीं मर्यादा दे विच आ जावांगे, हुक्म दे विच आ जावांगे। दसो इंद्रियां नूं इस संसार दे विचों कढ लवांगे ना, फिर सानू जींदे जागदे इस जगत दे विच क्या जड़ क्या चेतन हर एक दे विच सतगुरु दे दीदार हो जाणगे। अख बंद करन दी जरूरत ही नहीं पवेगी। हुण ए प्रक्रिया नूं अपनाए बिना कदे भी सतगुरु दे दीदार ना अज तक होए ने ना कदी होणगे। नाम नूं प्राप्त कर, नाम दी सलाहना। हुण सानू नाम दा ही पता नहीं हैगा तो उसनूं प्राप्त करन दी प्रक्रिया नूं किस तरीके नाल अपनावांगे, और इस नूं प्राप्त कीते बिना तैनूं पच पच मरना पवेगा। यानी कि मनुखे जन्म दे विच बाकी जन्मां दी क्या गल करनी है। अगर सुख है 84 लाख जामिया दे विच ते मनुखे जन्म दे विच, और मनुखे जन्म दा सुख देखना चाहुंदे आ ते हस्पतालां जा करके देख लो, कोर्ट कचहरियां देख लो, जेलां देख लो, और दूर किथे जाने अपने धीआं पुत्रां दी तरफ नजर मार करके देख लो। सानू जिन्हां नूं 9 महीने पेट दे विच रख करके पैदा कीता जिस मां ने, उसकी कितनी कुछ कदर की हो रही है इस जगत दे विच। यानी कि पहला गुरु मां सी, दूसरा पिता सी, तीसरा उस्ताद सी जिसने सानू इस लायक बनाया कि पेट दी पालना कर सकीए, फिर जा करके पंजवां जा करके सतगुरु आया जिन्होंने समृद्ध दी दात सानू देनी सी। पहले 4 सतगुरां दी अवेलना करके 5वें सतगुरु नूं कौन प्राप्त कर लेगा? अज तक किसी ने ना प्राप्त किया है ना प्राप्त कर पाएगा। यानी कि पहले जेड़े 4 सतगुरु उस परमात्मा ने सानू दिते ने ना, पहले उन्हां दी इज्जत और कदर करनी छोड़ो। जब तक हम उन्हां दी शुरू नहीं करांगे कदर करनी, कदर की है उन्हां दे हुक्म दे उपर कुर्बान हो जाना। एक मां ने किसी कुर्बानी